ਅੱਜ ਦੇ ਦੀਵਾਨ ਵਿੱਚ ਚੌਪਈ ਸਾਹਿਬ ਜੀ ਦੇ ਪਾਠ ਨੂੰ ਕੀਰਤਨ ਦੇ ਰੂਪ ਵਿੱਚ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਲਾਈਏ। ਦਰਬਾਰੀ ਰਾਗ ਦੇ ਵਿੱਚ ਕੋਈ ਮਾਈ ਭਾਈ ਵਾਂਝਾ ਨਾ ਰਹੇ। ਇਹ ਚੌਪਈ ਸਾਹਿਬ ਦਾ ਪਾਠ ਦਰਬਾਰੀ ਰਾਗ ਵਿੱਚ ਸਾਰੀਆਂ ਸੰਗਤਾਂ ਕੀਰਤਨ ਰੂਪ 'ਚ ਰਲ ਕੇ ਕਰਨਗੀਆਂ। ਇਸ ਤੋਂ ਬਾਅਦ ਮਹਾਰਾਜ ਨੇ ਆਪ ਇੱਕ ਦੋਹਰਾ ਉਚਾਰਿਆ ਚੌਪਈ ਸਾਹਿਬ ਜੀ ਦੀ ਮਹੱਤਤਾ ਦਾ, ਉਹਦੇ ਉੱਤੇ ਫਿਰ ਸਤਿਗੁਰੂ ਜਿਵੇਂ ਮਹਾਰਾਜ ਕਿਰਪਾ ਕਰਨ ਵਿਚਾਰ। ਆਓ ਬੜੇ ਪਿਆਰ ਦੇ ਨਾਲ ਦਰਬਾਰੀ ਰਾਗ ਦੇ ਵਿੱਚ ਚੌਪਈ ਸਾਹਿਬ ਜੀ ਦਾ ਪਾਠ ਸਾਰੇ ਹਾਜ਼ਰੀ ਲਾਈਏ ਜੀ। ਸ੍ਰੀ
ਹਮਰੇ ਦੋਸ਼ ਸਭ ਤੁਮ ਕਾ अब रक्षा मेरी तुम कर
जुड़े रस लो वाहेगुरु 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 नाम तिहारो कहा जिन नर नाम तिहारो कहा जिन नर नाम तिहारो दारिद दोष दो खड़गकेत में शरण तिहारी आप सर्व ठर मई दुष्ट दो खड़गकेत कृपा करी हम पर जग माता ग्रंथ करा पूरन सुबरा किल विख सकल दे को हरता दुष्ट दोखियन को क्षय कर श्री अस तुज जब पय दयाला पूरन करा ग्रंथ तब मन बाछत फल पावे सोई दुख ना तिसे व्यापत कोई अड़ल
सुने गूंजो जाए सो रसना पावई सुने मूड चित लाए सतर आवई
दुख दर्द ओ निकट न तिन नर के रहे हो यो या की एक बार चौपाई को कहे हो यो या की एक बार चौपाई को कहे चौपाई को कहे ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਮਹਾਂਪੁਰਸ਼ ਦੱਸਦੇ ਸੀ ਸੰਗਤ ਦਾ ਦੀਵਾਨ ਜੁੜਿਆ ਹੋਵੇ ਸਾਰੀ ਸੰਗਤ ਰਲ ਕੇ ਵਾਹਿਗੁਰੂ ਜਪਦੀ ਹੋਵੇ ਅਤੇ ਚਾਰ ਵਾਰੀ ਵਾਹਿਗੁਰੂ ਕਿਹਾ ਜਾਵੇ ਅਤੇ ਜਪਜੀ ਸਾਹਿਬ ਦੇ ਪਾਠ ਦਾ ਮਹੱਤਵ ਮਿਲ ਜਾਂਦਾ ਹੈ। ਤੁਸੀਂ ਕਿੰਨੀਆਂ ਸੰਗਤਾਂ ਨੇ ਚੁਪਈ ਸਾਹਿਬ ਜੀ ਦੇ ਪਾਠ ਰਲ ਕੇ ਕੀਤੇ ਨੇ, ਜਿੱਥੇ ਯਾਰਾਂ ਦੀ ਗਿਣਤੀ 'ਚ ਹਾਜ਼ਰੀ ਲੱਗੀ ਉੱਥੇ ਗੁਰੂ ਵੱਲੋਂ ਬਖਸ਼ਿਆ ਮਹਾਤਮ ਝੋਲੀ 'ਚ ਪਿਆ ਹੈ। ਸਾਧ ਸੰਗਤ ਜਿਸ ਤਰ੍ਹਾਂ ਦਾ ਇਸ ਵੇਲੇ ਸਮਾਂ ਆ ਰਿਹਾ ਹੈ, ਸਟੇਜ ਦੇ ਉੱਤੇ ਇਹੋ ਜਿਹਾ ਵੀ ਪ੍ਰਚਾਰਕ ਬਹਿ ਸਕਦਾ ਕਿ ਜਿਹੜਾ ਤੁਹਾਨੂੰ ਇੰਨੀ ਗੱਲ ਵੀ ਕਥਾ 'ਚ ਕਹਿ ਸਕਦਾ ਕਿ ਕੀ ਲੋੜ ਹੈ ਬਹੁਤੀ ਬਾਣੀ ਪੜ੍ਹਨ ਦੀ। ਇਸ ਲਈ ਹੱਥ ਜੋੜ ਕੇ ਬੇਨਤੀ ਜੇ ਜਿਤਨੇ ਸਤਸੰਗ ਸੁਣੋ ਅੱਜ ਕੱਲ੍ਹ ਬੋਧਕ ਗਿਆਨ ਵਰਤਿਆ ਕਰੋ। ਬੋਧਕ ਗਿਆਨ, ਬੋਧਕ ਗਿਆਨ ਹੁੰਦਾ ਕਿ ਕਥਾ ਕਰਨ ਵਾਲੇ ਦੀ ਕਥਾ ਵਿੱਚ ਜੇ ਇਹੋ ਜਿਹੀ ਮੱਤ ਆ ਗਈ ਹੈ, ਕੁਝ ਤੋੜਨ ਦੀਆਂ ਗੱਲਾਂ ਕਰ ਗਿਆ ਤੇ ਬੋਧਕ ਗਿਆਨ ਕਹਿੰਦੇ ਉਹ ਉੱਥੇ ਹੀ ਛੱਡ ਜਾ, ਜੁੜਨ ਵਾਲੀ ਗੱਲ ਲਿਜਾਈ, ਚੰਗੀ ਗੱਲ ਲੈ ਕੇ ਜਾਈ। ਬੋਧਕ ਗਿਆਨ ਜੋ ਸੁਣਿਆ ਉਹਦੇ ਵਿੱਚੋਂ ਕਾਂਡ ਛਾਂਟ ਕਰਦੇ, ਗੁਰੂ ਨਾਲ ਜੁੜਨ ਵਾਲੀ ਗੱਲ ਲੈ ਕੇ ਜਾਈ, ਜੁੜਨ ਵਾਲੀ। ਮੈਨੂੰ ਯਾਦ ਹੈ ਇੱਕ ਸ਼ਹਿਰ ਵਿੱਚ ਆਪਾਂ ਅੰਮ੍ਰਿਤ ਸੰਚਾਰ ਰੱਖਿਆ ਸੀ ਅਤੇ ਸਾਨੂੰ ਜਿਵੇਂ ਮਹਾਂਪੁਰਸ਼ਾਂ ਵੱਲੋਂ ਸਮਾਤੇ ਵੀ ਥੋੜ੍ਹਾ ਜਿਹਾ ਜੇ ਜ਼ੋਰ ਲਾ ਕੇ ਵੀ ਮਨਾਉਣਾ ਪਵੇ ਤਾਂ ਕੋਈ ਨਹੀਂ, ਹਲੇ ਤਿੰਨ ਚਾਰ ਸਾਲ ਦੀ ਤੇ ਅਸੀਂ ਰਾਤ ਨੂੰ ਕੋਈ ਕੀਰਤਨੀ ਜਥਾ ਇਹੋ ਜਿਹਾ ਬੁਲਾ ਬੈਠੇ ਕਿ ਉਹਨੇ ਇੱਕ ਘੰਟੇ ਕੀਰਤਨ 'ਚ ਵਿਚਾਰ ਕੀਤੀ ਕਿ ਅੰਮ੍ਰਿਤ ਛਕਣ ਨਾਲ ਕੋਈ ਬਹੁਤੀ ਗੱਲ ਹੋ ਜਾਣੀ ਹੈ, ਅੰਦਰ ਸਾਫ਼ ਹੋਣਾ ਚਾਹੀਦਾ। ਉਹਨੇ ਅੱਧਾ ਪੌਣਾ ਘੰਟਾ ਇਹੋ ਜਿਹੀ ਵਿਚਾਰ ਕੀਤੀ ਕਿ ਜਿਹੜੀ ਸਾਡੇ ਕੋਲ 160 ਬੰਦਿਆਂ ਦੀ ਲਿਸਟ ਸੀ ਨਾ, ਉਹ ਨਿਰੀ 60 ਦੀ ਰਹਿ ਗਈ। ਆਖ ਸਤਨਾਮ। ਮੈਂ ਕਿਹਾ ਵੀ ਇਹੋ ਜਿਹਾ ਬੁਲਾ ਬੈਠੇ ਹਾਂ ਜਿਹੜਾ ਤੋੜ ਗਿਆ ਅਤੇ ਸੁਣਨ ਵਾਲਿਆਂ ਨੇ ਬੋਧਕ ਗਿਆਨ ਨਹੀਂ ਵਰਤਿਆ। ਬੋਧਕ ਗਿਆਨ ਇਸ ਲਈ ਜਿਤਨੀ ਸੰਗਤ ਗੁਰੂ ਕੀ ਹਜ਼ੂਰੀ 'ਚ ਬੈਠੀ ਹੋ ਇੰਨਾ ਕੁ ਪਿਆਰ ਕਰੋ ਗੁਰਬਾਣੀ ਨਾਲ ਕਿ ਜਦੋਂ ਤੁਹਾਡੇ ਅੰਦਰ ਵਾਸਾ ਹੋ ਜਾਵੇ ਤਾਂ ਰੁਕ ਨਾ ਜਾਣਾ, ਇਹਨੂੰ ਘਰ ਘਰ ਭੇਜ ਦੇਣਾ, ਘਰ ਘਰ ਭੇਜ ਦੇਣਾ। ਜਿੱਥੋਂ ਤੱਕ ਅਸੀਂ ਅੰਦਾਜ਼ਾ ਲਾਉਂਦੇ ਹਾਂ ਤਾਂ ਇਸ ਵੇਲੇ ਕਲਯੁੱਗ ਪੂਰਾ ਜਵਾਨ ਹੋਇਆ ਪਿਆ। ਜਵਾਨ ਇੱਕ ਬੰਦਾ ਹੁੰਦਾ ਨਾ, ਬੱਚਾ ਹੁੰਦਾ, ਇੱਕ ਹੁੰਦਾ ਜਵਾਨੀ 'ਚ ਆ ਗਿਆ, ਬਸ ਹੁਣ ਉਹਨੂੰ ਨਜ਼ਰ ਹੀ ਨਹੀਂ ਕਰਦਾ। ਜਿਸ ਢੰਗ ਨਾਲ ਟੈਲੀਵਿਜ਼ਨ ਦੇ ਉੱਤੇ ਅਸ਼ਲੀਲ ਪ੍ਰੋਗਰਾਮਾਂ ਦਾ ਹੜ੍ਹ ਆਇਆ ਪਿਆ ਅਤੇ ਸਮਝ ਲਓ ਕਲਯੁੱਗ ਪੂਰੀ ਜਵਾਨੀ 'ਤੇ ਜ਼ੋਰਾਂ 'ਤੇ। ਆਖੋ ਸਤਨਾਮ। ਉਹ ਗੱਲ ਬੜੀ ਹੁਣ ਦੂਰ ਦੀ ਜਾਪਦੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਘਰ ਦੇ ਦੋਵੇਂ ਜੀ ਪਤੀ ਪਤਨੀ ਬੱਚਿਆਂ ਨੂੰ ਲੈ ਕੇ ਰਾਤ ਨੂੰ ਕੋਈ ਨਾ ਕੋਈ ਸਾਖੀ ਸੁਣਾਉਣ ਆਪਸ 'ਚ ਬਹਿ ਕੇ। ਹੁਣ ਉਹ ਗੱਲ ਨਾ ਹੋਰ ਤਰ੍ਹਾਂ ਜਾਪਦੀ ਹੈ। ਮਹਾਰਾਜ ਇਸ ਤਰ੍ਹਾਂ ਤਾਂ ਕੁਝ ਚੰਦ ਘਰ ਹੀ ਰਹਿ ਗਏ, ਬਾਕੀ ਇੱਥੇ ਇੰਨੀ ਕੁ ਫਿਰ ਬੋਧਕ ਗੱਲ ਹੈ ਵੀ ਜਿਹੜਾ 20% ਕੋਈ ਚੰਗੇ ਪ੍ਰੋਗਰਾਮ ਆਉਂਦੇ ਨੇ ਟੈਲੀਵਿਜ਼ਨ 'ਤੇ ਗੁਰਬਾਣੀ ਦੇ ਕਥਾ ਵਿਚਾਰਾਂ ਦੇ ਉਹ ਜ਼ਰੂਰ ਵੇਖੋ, ਲੇਕਿਨ ਜਿਨ੍ਹਾਂ ਨੂੰ ਵੇਖ ਕੇ ਇੱਕ ਮਿੰਟ ਵਿੱਚ ਵੇਖਦੇ ਉਹ ਅੰਦਰ ਹਿੱਲ ਜਾਂਦਾ, ਮਾਂ ਧੀ ਵੀ ਇੱਕ ਕਮਰੇ 'ਚ ਬਹਿ ਕੇ ਪਿਓ ਪੁੱਤਰ ਵੀ ਇੱਕ ਕਮਰੇ 'ਚ ਬਹਿ ਕੇ ਸੀਨ ਨਹੀਂ ਵੇਖ ਸਕਦੇ। ਹੜ੍ਹ ਆਇਆ ਪਿਆ, ਇਸ ਹੜ੍ਹ ਦੇ ਵਾਸਤੇ ਤੁਹਾਨੂੰ ਸਭ ਨੂੰ ਪਹਿਰਾ ਦੇਣਾ ਪਏਗਾ। ਉਹ ਆਪਣਾ ਕੰਮ ਕਰ ਰਿਹਾ, ਘਰ ਘਰ ਦੇ ਵਿੱਚ ਅਸ਼ਲੀਲਤਾ ਫੈਲ ਰਹੀ ਹੈ, ਤੁਸੀਂ ਆਪਣਾ ਕੰਮ ਕਰ ਦਿਓ, ਘਰ ਘਰ ਦੇ ਵਿੱਚ ਗੁਰਬਾਣੀ ਭੇਜ ਦਿਓ। ਘਰ ਘਰ ਦੇ ਵਿੱਚ ਪੰਜ ਪਾਠਾਂ ਦੀ ਸੈਂਚੀ ਹੁੰਦੀ ਸੁਖਮਨੀ ਸਾਹਿਬ ਜੀ ਦੀ, ਦਸਾਂ ਪਾਠਾਂ ਦੀ ਸੈਂਚੀ ਮਿਲਦੀ ਜਪਜੀ ਸਾਹਿਬ ਜੀ ਦੀ। ਸਾਨੂੰ ਗਰੀਬਾਂ ਨੂੰ ਹੁਕਮ ਲਾਓ ਅਤੇ ਅਸੀਂ ਇੱਥੇ ਭੇਜ ਦਿੰਦੇ ਹਾਂ, ਘਰ ਘਰ ਲਾ ਦਿਓ ਸੈਂਚੀਆਂ, ਇੱਕ ਨਿੱਕੀ ਜੀ ਨੁੱਕਰ ਹੀ ਦੇਣੀ ਹੈ। ਔਰ ਜਿਸ ਵੇਲੇ ਮਰਜ਼ੀ 15 ਮਿੰਟ ਲੱਗੇ ਨੇ ਉਹ ਲਾ ਲਓ, ਸੈਂਚੀ ਲੱਗੀ ਹੈ ਪਾ ਦਿਓ ਅਤੇ ਰੁਮਾਲਾ, ਫਿਰ 15 ਮਿੰਟ ਦੇਣੇ ਲੱਗੇ ਉਹ ਲਾ ਲਓ, ਕੋਈ ਹੋਰ ਪਰਿਵਾਰ ਦਾ ਆਇਆ ਉਹਨੂੰ ਅੱਗੋਂ ਭਾਵੇਂ 5 ਪਾਠ ਨੇ 2 ਦਿਨਾਂ 'ਚ ਕਰ ਦਿਓ। ਜਿਸ ਤਰ੍ਹਾਂ ਦੇ ਢੰਗ ਨਾਲ ਕਲਯੁੱਗ ਆਪਣੀ ਜਵਾਨੀ ਨਾਲ ਫੈਲ ਰਿਹਾ ਹੈ, ਹਰ ਸਿੱਖ ਆਪਣੀ ਡਿਊਟੀ ਸਮਝ ਕੇ ਇਸ ਗੁਰਬਾਣੀ ਨੂੰ ਘਰ ਘਰ ਭੇਜ ਦਿਓ। ਆਖੋ ਸਤਨਾਮ। ਆਵੋ ਸਿੱਖ ਸਤਿਗੁਰ ਕੇ ਗਾਵੋ, ਆਇਓ ਪੜ੍ਹਨ ਸੁਣਨ ਕੋ। ਦਾਸ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਇਤਿਹਾਸ ਪੜ੍ਹ ਰਿਹਾ ਸੀ ਅਤੇ ਜਿੱਧਰ ਜੰਗ ਕਰਨ ਜਾਂਦੇ ਸੀ ਨਾ ਅਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਅਰਦਾਸਾ ਸੋਧ ਕੇ ਜਾਣਾ ਅਤੇ ਜਦੋਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਅਤੇ ਇੰਝ ਮਹਿਸੂਸ ਹੋਣਾ ਮੈਂ ਹੁਣ ਹਾਜ਼ਰੀ ਲਾ ਲਈਏ, ਮੇਰੀ ਜਿੱਤ ਹੀ ਜਿੱਤ ਹੈ। ਹੱਕ ਸਤਨਾਮ। ਇਹ ਆਸਰਾ ਹੀ ਐਸਾ, ਇਹਦਾ ਪੱਲਾ ਨਾ ਛੱਡਣਾ। ਮਹਾਰਾਜ ਨੇ ਇੱਥੋਂ ਤੱਕ ਕਿਹਾ ਜੇ ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਇਸ ਬਾਣੀ ਦਾ ਲੜ ਨਾ ਛੱਡਣਾ। ਦਾਸ ਨੇ ਚੁਪਈ ਸਾਹਿਬ ਜੀ ਦਾ ਮਾਤਮ ਕੀ ਸੁਣਾਉਣਾ ਹੈ, ਕੋਈ ਬੁੱਧੀ ਨਹੀਂ। ਵੈਸੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪ ਹੀ, ਮੈਂ ਕਹਿੰਦਾ ਸ਼ੁਕਰ ਹੈ, ਸ਼ੁਕਰ ਹੈ ਮਹਾਰਾਜ ਆਪ ਉਚਾਰਨ ਕਰ ਗਏ ਚੁਪਈ ਸਾਹਿਬ ਦਾ ਮਾਤਮ, ਸ਼ੁਕਰ ਹੈ। ਨਹੀਂ ਤਾਂ ਜਿਹੋ ਜਿਹਾ ਯੁੱਗ ਆ ਚੁੱਕਾ ਹੈ ਉਹਦੇ ਵਾਸਤੇ ਬਹੁਤ ਮਹਾਰਾਜ ਚੰਗਾ ਕਰ ਗਏ, ਬਹੁਤ ਚੰਗਾ। ਜਪਜੀ ਸਾਹਿਬ ਦਾ ਮਾਤਮ ਭਾਈ ਬਾਲੇ ਦੀਆਂ ਸਾਖੀਆਂ 'ਚੋਂ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਆਖਿਆ, ਪੁਰਖ ਅੰਗ ਦਾ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲੇ ਸਾਖੀ, ਪੁਰਖ ਅੰਗ ਦਾ ਇਹ ਜਪ ਹੀ ਮੇਰੇ ਦਰਸ਼ਨ ਨੇ। ਆਖੋ ਸਤਨਾਮ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਪਾਤਸ਼ਾਹ ਤੇਰੇ ਦਰਸ਼ਨ, ਤੇਰੇ ਦਿਦਾਰੇ, ਤੇਰਾ ਨਾਂ ਹੀ ਸਭ ਕੁਝ ਹੀ ਜਾਪੇ। ਤੇ ਸਹਿਬ ਫਿਰ ਜਵਾਬ ਦਿੰਦੇ ਪੁਰਖ ਅੰਗ ਦਾ ਮੈਂ ਤੇ ਬਾਅਦ, ਇਹ ਬੋਲੀਏ ਮੈਂ ਤੇ ਬਾਅਦ ਵੀ ਜੇ ਕੋਈ ਮੈਥੇ ਮਿਲਣਾ ਚਾਹੇ ਇਹ ਜਪ ਪੜ੍ਹੇ। ਜਪ ਜੀ ਸਾਹਿਬ, ਜੀ ਅੱਖਰ ਵੱਖਰਾ, ਜਪ ਜੀ, ਇਹ ਜਪ ਪੜ੍ਹੇ ਪੁਰਖ ਅੰਗ ਦਾ, ਜੋ ਇਹ ਜਪ ਪੜ੍ਹੇ ਉਹ ਮੈਨੂੰ ਸਮਾਏ ਹੋਏ ਨੂੰ ਵੀ ਆਏ ਮਿਲੇ। ਆਖ ਸਤਨਾਮ। ਇਹ ਆ ਭਾਈ ਬਾਲੇ ਦੀ ਸਾਖੀ ਚ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦਾ ਮਹਾਤਮ। ਬਾਕੀ ਬੜੀ ਡੂੰਘੀ। ਮੈਂ ਇੱਕ ਇੱਕੀ ਟੇਪਾਂ ਦਾ ਸੈੱਟ ਲਿਆਇਆ ਕਿਸੇ ਮਹਾਂਪੁਰਸ਼ਾਂ ਦਾ, ਜਪਜੀ ਸਾਹਿਬ ਜੀ ਦੇ, ਜਿਹਦੇ ਵਿੱਚ ਉਹਨਾਂ ਨੇ ਅਰਥ ਕੀਤੇ। ਇੱਕ ਟੇਪ ਡੇਢ ਘੰਟੇ ਦੀ ਸੀ ਅਤੇ ਮੈਂ ਉਹ ਤਿੰਨ ਟੇਪਾਂ ਲਾਈਆਂ ਅਤੇ ਅਜੇ ਤੱਕ ਇੱਕੋ ਪੰਕਤੀ ਦੇ ਅਰਥ ਚੱਲਦੇ ਪਏ। ਆਖੋ ਸਤਨਾਮ। ਮੈਂ ਕਿਹਾ ਬਾਬਾ ਤੇਰੀ ਬਾਣੀ ਬੜੀ ਡੂੰਘੀ ਹੈ, ਬੜੀ ਡੂੰਘੀ ਹੈ। ਕੋਈ ਇੱਕ ਪੰਕਤੀ ਦੇ ਵੀ ਅਰਥ ਕਰੇ ਅਤੇ ਮੁੱਕਦੇ ਨਹੀਂ, ਇਤਨੀ ਡੂੰਘਾਈ ਇਹ ਜਪਜੀ ਸਾਹਿਬ ਦੀ ਬਾਣੀ 'ਚ। ਆਖੋ ਸਤਨਾਮ। ਇਹ ਮਹਾਰਾਜ ਨੇ ਕਈ ਬਾਣੀਆਂ ਦੇ ਨਾ ਮਾਤਮ ਲਿਖਦੇ ਆਪ। ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਦਾ ਮਾਤਮ ਲਿਖਤਾ, 40ਵੀਂ ਪੌੜੀ, ਸਭ ਮਾਤਮ ਹੈ। ਆਨੰਦ ਸੁਣੋ ਵਡਭਾਗੀ ਹੋ, ਆਹ ਊੜਾ ਨਹੀਂ, ਵਡਭਾਗੀ ਹੋ ਨਹੀਂ ਕਹਿਣਾ, ਵਡਭਾਗੀ ਹੋ। ਸਗਲ ਮਨੋਰਥ ਪੂਰੇ, ਸਾਰਾ ਗੋ ਪੜ੍ਹੀ ਚਲੋ, ਭਾਵੇਂ ਇਹ ਮਹਾਤਮ ਦੱਸਿਆ ਹੈ ਆਨੰਦ ਸਾਹਿਬ ਦਾ। ਸੁਖਮਨੀ ਸਾਹਿਬ ਦੀ ਅਖੀਰਲੀ ਪੌੜੀ ਵਿੱਚ ਮਹਾਤਮ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਵੀ ਚੌਪਈ ਸਾਹਿਬ ਦਾ ਸਾਧ ਸੰਗਤ ਇੱਕ ਚਾਰ ਪੰਕਤੀਆਂ ਵਿੱਚ, ਜੋ ਦਾਸ ਨੇ ਸ਼ਬਦ ਰੂਪ ਵਿੱਚ 2 ਮਿੰਟ ਬਾਅਦ ਵਿੱਚ ਬੋਲਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਹਦਾ ਮਹਾਤਮ। ਉਸ ਤੋਂ ਪਹਿਲੇ ਮੈਂ ਬੇਨਤੀ ਕਰਦੇ ਹਾਂ, ਇਹ ਚੌਪਈ ਸਾਹਿਬ ਦੀ ਬਾਣੀ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜਗਤ ਵਿੱਚ ਅੱਗ ਵਰਤ ਰਹੀ ਹੈ, ਕੁਝ ਕਿਰਪਾ ਕਰੋ, ਝੋਲੀ ਵਿੱਚ ਪਾਓ, ਇਹੋ ਜਿਹੀ ਵਸਤੂ ਕੁਝ ਝੋਲੀ 'ਚ ਪਾਓ, ਦਰਗਾਹੀ ਖਜ਼ਾਨਾ, ਕਿ ਸਿੱਖ ਦੇ ਅੰਗ ਸੰਗ ਹੋਵੇ ਅਤੇ ਸਿੱਖ ਦਾ ਭੈ ਮੁੱਕ ਜਾਵੇ। ਅਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਬਿਬੌਰ ਸਾਹਿਬ, ਅੱਜ ਵੀ ਜਾਓ ਨਾ ਉੱਥੇ ਤਾਂ ਬੜੀ ਇਕਾਂਤ ਹੈ, ਬਹੁਤ ਇਕਾਂਤ ਹੈ, ਬਹੁਤ ਇਕਾਂਤ ਅਤੇ ਸ਼ਾਂਤੀ। ਉਸ ਇਕਾਂਤ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਬਿਬੌਰ ਸਾਹਿਬ ਇਸ ਚੌਪਈ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ। ਅਤੇ ਇਹਦੀ ਬਾਣੀ ਦੀਆਂ ਜਿਹੜੀਆਂ 4ੀ ਪੰਕਤੀ ਹੈ ਨਾ, ਉਹਨੂੰ ਅੰਦਰੋਂ ਕਿਹਾ ਕਰੋ, ਜਿਹਨੂੰ ਕਹਿੰਦੇ ਉਹ ਤਵ ਚਰਨਨ ਮਨ ਰਹੇ ਹਮਾਰਾ ਆਪਣਾ, ਇਹ ਜ਼ਰੂਰ ਮੰਗਿਆ ਕਰੋ ਆਪਣਾ ਜਾਨ। ਮੈਂ ਦਾਅਵੇ ਨਾਲ ਕਹਿੰਦਾ ਤੁਹਾਡੀਆਂ ਕਮੀਆਂ ਵੀ ਗੁਰੂ ਝੋਲੀ 'ਚ ਪਾ ਲਏਗਾ, ਜੇ ਆਪਣਾ ਬਣਾ ਲਿਆ ਉਹਨੇ, ਜੇ ਆਪਣਾ ਬਣਾ ਲਵੇ। ਕੋਈ ਛੋਟੀ ਗੱਲ ਨਹੀਂ ਸੀ ਕਿ ਭਾਈ ਜੋਗੇ ਦੇ ਪੈਰ ਵੇਸਵਾ ਦੇ ਬੂਹੇ ਵੱਲ ਜਾਣ ਅਤੇ ਪਹਿਰਾ ਕੌਣ ਦੇਵੇ? ਗੁਰੂ ਗੋਬਿੰਦ ਸਿੰਘ। ਆਖੋ ਸਤਨਾਮ। ਪਹਿਰਾ ਕੌਣ ਦੇਵੇ ਕਲਗੀਆਂ ਵਾਲਾ? ਭਾਈ ਜੋਗਾ ਸਮਝਦਾ ਰਾਜੇ ਦਾ ਕੋਈ ਸਿਪਾਹੀ ਖੜਾ, ਦੁਬਾਰਾ ਆਉਣਾ ਫਿਰ ਖੜਾ, ਇਹਦਾ ਮਤਲਬ ਸਤਿਗੁਰੂ ਖੜੇ ਰਹੇ, ਤੀਜੀ ਵਾਰੀ ਆਇਆ ਫਿਰ ਖੜਾ, ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਰਿਹਾ ਨਾ ਗਿਆ ਅਤੇ ਫਿਰ ਆਖਿਆ ਲੱਗਦਾ ਤੇ ਤੂੰ ਸਿੱਖ ਹੈ ਅਤੇ ਅੰਮ੍ਰਿਤ ਵੇਲਾ ਆਉਣ ਵਾਲਾ, ਕਿੱਧਰ ਆ ਰਹੇ? ਉਹ ਕਿਸੇ ਕਵੀ ਨੇ ਦੋਹਰਾ ਲਿਖਿਆ, ਕੀ ਆਖੇ ਕੰਗਾ ਕਿਰਪਾਨ, ਸੰਗ ਚਲੇਗਾ ਧਰਮ ਇਮਾਨ, ਕੀ ਆਖੇ ਕੜਾ ਕੇਸ ਕਛਹਿਰਾ, ਸਿੱਖਾਂ ਤੂੰ ਕੰਮ ਨਹੀਂ ਕਰਨਾ ਪੈੜਾ, ਇਹ 5 ਕੱਕੇ ਧਾਰ ਕੇ ਤੂੰ ਝੂਠ ਬਣਾਇਆ ਠਾਠ, ਜਾਂ ਸਿੱਖਾਂ ਘਰ ਆਪਣੇ ਕਰ ਜਪਜੀ ਦਾ ਪਾਠ। ਆਖੋ ਸਤਨਾਮ। ਉਹ ਪਹਿਰੇ ਤੇ ਖੜੇ ਇਹ ਕਵੀ ਨੇ ਉਹ ਬੋਲ ਲਿਖੇ ਨੇ,
ਮਨ ਨੂੰ ਗੱਲ ਵਜੀ, ਵਾਕੇ ਯਾਰ ਚੰਗਾ ਪਹਿਰੇਦਾਰ ਮੈਨੂੰ ਜਗਾਤਾ ਇਹਨੇ। ਗਿਆ ਇਸ਼ਨਾਨ ਕਰਕੇ ਜੁੜ ਗਿਆ। ਹੁਣ ਇੰਨੀ ਕੁ ਗੱਲ ਜੇ ਕਿ ਵਿਸਵਾ ਦੇ ਬੂਹੇ ਵੱਲ ਕਦਮ ਜਾਣ ਕੋਈ ਛੋਟੀ ਗੱਲ ਏ, ਤੇ ਜਿੰਨੇ ਪਹਿਰਾ ਦਿੱਤਾ ਕਿਸ ਗੱਲ ਤੇ ਦਿੱਤਾ? ਇਸੇ ਗੱਲ ਤੇ ਦਿੱਤਾ ਜੇ ਕੇਵਲ ਵਾਅਦਾ ਕਰ ਲਿਆ ਸੀ ਜੋਗਿਆ, ਜੇ ਤੂੰ ਮੇਰੇ ਜੋਗਾ ਤੇ ਮੈਂ ਆ ਜ਼ਰੂਰ ਮੰਗਿਓ ਆਪਣਾ ਜਾਨ। ਜਦੋਂ ਇਹ ਕਹੋਗੇ ਨਾ ਮੈਨੂੰ ਆਪਣਾ ਜਾਣ ਕੇ ਪ੍ਰਤਪਾਲਣਾ ਕਰੀ, ਜਿਸ ਪਾਸੇ ਤੂੰ ਚਾਹੁੰਦਾ ਨਾ ਮੈਂ ਨਾ ਜਾਵਾਂ, ਮੇਰੀ ਕਾਰ ਉੱਧਰ ਖੜੀ ਨਾ, ਜਿੱਧਰ ਤੈਨੂੰ ਨਹੀਂ ਨਾ ਮਨਜ਼ੂਰ ਮੈਨੂੰ ਉੱਧਰ ਭੇਜੀ ਨਾ, ਜਿਹੜਾ ਇਤਨਾ ਬਣ ਜਾਏ ਨਾ ਗੁਰੂ ਦਾ ਤੇ ਸਾਧ ਸੰਗਤ, ਫਿਰ ਗੁਰੂ ਉਹਦੇ ਕੋਲ ਕਰਵਾਉਂਦਾ ਹੀ ਉਹ ਜੋ ਚਾਹੇ। ਆਖੋ ਸਤਨਾਮ ਬਚਾ ਲੈਂਦਾ। ਅਰਦਾਸ ਕਰਕੇ ਨਿਕਲਿਆ ਕਰੋ, ਕੱਢ ਦਿਓ ਆਪਣਾ ਆਪ, ਬਣ ਜਾਓ ਉਹਦੇ। ਉਹ ਗੱਲ ਤੁਹਾਡੇ ਚੋਂ ਕੋਈ ਦੁਕਾਨਦਾਰ ਬੈਠਾ ਹੋਵੇ, ਕੋਈ ਬੈਂਕ ਦਾ ਬੈਠਾ ਹੋਵੇ ਅਫਸਰ, ਕੋਈ ਬੈਂਕ ਦਾ ਕਲਰਕ, ਕਿਸੇ ਤਰ੍ਹਾਂ ਦਾ ਡਿਊਟੀ ਦੇਣ ਵਾਲਾ, ਕਿਸੇ ਦਫ਼ਤਰ ਵਿੱਚ ਸਰਵਿਸ ਕਰਨ ਵਾਲਾ, ਇੱਕ ਗੱਲ ਪੱਲੇ ਬੰਨ ਕੇ ਰੱਖਿਓ, ਜਾਂਦਿਆਂ ਕੁਰਸੀ 'ਤੇ ਨਾ ਬਿਆ ਕਰੋ। ਜੇ ਜਾਂਦਿਆਂ ਕੁਰਸੀ 'ਤੇ ਬੈਠੋਗੇ ਤਾਂ ਮੰਦਾ ਚੰਗਾ ਭੋਗੋਗੇ। ਬਾਬਾ ਨੰਦ ਸਿੰਘ ਜੀ ਕਹਿੰਦੇ ਜਦੋਂ ਬੈਂਕ ਗਿਆ ਜਾਂ ਦਫ਼ਤਰ ਗਿਆ, ਗਿਆ ਨਾ ਆਪਣੀ ਅਤੇ ਨਿੱਕੀ ਜੀ ਅਰਦਾਸ ਕਰ, ਗੁਰੂ ਨਾਨਕ ਇਹ ਦਫ਼ਤਰ ਮੇਰਾ ਨਹੀਂ ਤੇਰਾ। ਕੱਢ ਦੇ ਆਪਣੇ ਆਪ ਨੂੰ, ਗੁਰੂ ਨਾਨਕ ਦਫ਼ਤਰ ਤੇਰਾ, ਮੈਂ ਤੇਰਾ, ਕਲਮ ਤੇਰੀ, ਕੁਰਸੀ ਤੇਰੀ, ਕਹਿਣਾ ਅੰਦਰੋਂ ਜੇ, ਪਰਿਵਾਰ ਤੇਰਾ, ਗੁਰੂ ਨਾਨਕ ਦਫ਼ਤਰ ਤੇਰਾ, ਕੁਰਸੀ ਤੇਰੀ, ਮੈਂ ਤੇਰਾ, ਕਲਮ ਤੇਰੀ, ਪਰਿਵਾਰ ਤੇਰਾ, ਸਤਿਗੁਰੂ ਤੇਰਾ ਬਿਠਾਇਆ ਮੈਂ ਬੈਠਣ ਲੱਗਾ ਜੀ। ਆਪਣੇ ਆਪ ਨੂੰ ਕੱਢ ਦਿਓ, ਪੁਤਲੇ ਬਣ ਜਾਓ। ਸਤਿਗੁਰੂ ਤੇਰਾ ਬਿਠਾਇਆ ਬੈਠਣ ਲੱਗਾ ਜੀ, ਕਿਰਪਾ ਕਰੀ ਇਸ ਦਫ਼ਤਰ ਵਿੱਚ ਅੱਜ ਜਿੰਨਿਆਂ ਨੇ ਐਂਟਰ ਹੋਣਾ ਨਾ, ਇਹ ਕਲਮ ਕੋਲੋਂ ਜਿਹਦਾ ਕੰਮ ਕਰਾਉਣਾ ਜੇ ਕਰਾ ਲਓ, ਜਿਹਦੇ ਕੋਲ ਨਾ ਕਰਾਉਣੀ ਜੇ ਨਾ ਕਰਾ ਦਿਓ। ਆਖੋ ਸਤਨਾਮ, ਕਦੀ ਵੇਖੋ ਬਣ ਕੇ। ਉਸ ਦਿਨ ਜੇ ਕਿਸੇ ਨੂੰ ਨਾ ਕਰੋਗੇ ਨਾ, ਉਹ ਕਦੀ ਰਫੜ ਨਹੀਂ ਪਾਊਗਾ, ਕਿਉਂ ਤੁਸੀਂ ਨਹੀਂ ਕੀਤੀ, ਮੈਂ ਤੇਰਾ ਬਿਠਾਇਆ ਬੈਠਾ, ਤੂੰ ਕਰਾਈਏ। ਇਹਨੂੰ ਕਹਿੰਦੇ ਜੀ ਆਪਣਾ ਜਾਨ
ਕਰੋ।
ਐਡਾ ਪਿਆਰ ਹੈ ਬਾਣੀ ਚ, ਮਹਾਰਾਜ ਮੈਨੂੰ ਆਪਣਾ ਜਾਣ ਕੇ ਪ੍ਰਤਪਾਲਣਾ ਕਰੀ, ਕਦੇ ਉਹਦੇ ਬਣ ਕੇ ਬੈਠੋ, ਜਦੋਂ ਉਹਦੇ ਬਣ ਕੇ ਬੈਠੋਗੇ ਫਿਰ ਉਹ ਕਰਾਏਗਾ ਹੀ ਉਹ ਜੋ ਉਹਨੂੰ ਚੰਗਾ ਲੱਗ ਰਿਹਾ। ਆਖੋ ਸਤਨਾਮ, ਤੁਸੀਂ ਫਰੀ, ਮੈਂ ਤੇਰਾ ਬਿਠਾਇਆ ਬੈਠਾ, ਜਿਹਦਾ ਕੰਮ ਚਿੱਤ ਕਰਦਾ ਹੀ ਮਹਾਰਾਜ ਕਰਵਾ ਲੈ ਮੇਰੇ ਕੋਲ, ਜਿਹਨੂੰ ਨਾ ਕਰਵਾਉਣੀ ਉਹ ਨਾ ਕਰਵਾ ਦੇ, ਤੇਰਾ ਬਿਠਾਇਆ ਬੈਠਣ ਲੱਗਾ ਵਾ। ਉਸ ਦਿਨ ਦਾ ਮੰਦਾ ਚੰਗਾ ਤੁਹਾਡੇ ਤੇ ਨਹੀਂ, ਕਲਗੀਆਂ ਵਾਲੇ ਤੇ। ਆਖੋ ਸਤਨਾਮ, ਬਹੁਤ ਪਿਆਰ ਇਹ ਮੰਗਿਆ ਕਰੋ। ਭਾਈ ਵੀਰ ਸਿੰਘ ਵਾਂਗੂ ਜੇ ਵੈਰਾਗ ਆ ਜੇ ਤੇ ਆ ਜੇ, ਵੈਰਾਗ ਵਿੱਚ ਕਿਤੇ ਡਿੱਗਿਆ ਹੋਇਆ ਇੱਕ ਅਥਰੂ ਤੁਹਾਡੇ ਕਈ ਪਾਪ ਧੋ ਕੇ ਜਾਏਗਾ, ਪਰ ਜਾਣ ਕੇ ਨਾ ਅਥਰੂ ਲਿਆਂਦਾ ਹੋਵੇ ਆਵੇ ਵੈਰਾਗ ਦੇ ਵਿੱਚ। ਤਨ ਕਲਗੀਆਂ ਵਾਲੇ ਪਾਤਸ਼ਾਹ, ਤਵ ਚਰਨਨ ਮਨ ਆਪਣਾ
ਜਾਣ ਕਰੋ,
ਆਪਣਾ ਜਾਣ, ਮੈਨੂੰ ਆਪਣਾ ਜਾਣ ਕੇ ਮੇਰੀ ਪ੍ਰਤਪਾਲਣਾ ਕਰ, ਜਿੰਨੀ ਵੀ ਮੇਰੀ ਜ਼ਿੰਦਗੀ ਰਹਿੰਦੀ ਹੈ। ਉਹ ਬਿਬੌਰ ਸਾਹਿਬ ਬੜੇ ਇਕਾਂਤ ਅਸਥਾਨ ਦੇ ਉੱਤੇ ਇਹ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਚੌਪਈ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ, ਇਹ ਖਜ਼ਾਨਾ ਸਾਡੀ ਝੋਲੀ 'ਚ ਪਾਇਆ ਅਤੇ ਅਖੀਰ ਦੇ ਉੱਤੇ ਇਹਦਾ ਮਹਾਤਮ ਝੋਲੀ 'ਚ ਪਾਇਆ। ਅਤੇ ਮਹਾਤਮ ਪਤਾ ਕੀ ਕਹਿੰਦੇ? ਕਹਿੰਦੇ ਸੋਹਣੇ ਗੌਂਗ ਜੋ ਯਾਹੇ ਸੋ ਰਸਨਾ ਪਾਵਈ। ਵੈਸੇ ਬੇਨਤੀ ਜੇ ਇਹਦਾ ਅਰਥ ਹੈ, ਗੂੰਗੇ ਨੂੰ ਰਸਨਾ ਮਿਲ ਸਕਦੀ ਹੈ, ਚੌਪਈ ਸਾਹਿਬ ਦੀ ਤਾਕਤ, ਬਖਸ਼ਿਸ਼, ਮਹਾਤਮਾ। ਉਸ ਤਰ੍ਹਾਂ ਤੁਹਾਡੇ 'ਚੋਂ ਕੋਈ ਐਸਾ ਬੈਠਾ ਹੋਵੇ ਵੀ ਜਿਹਦਾ ਬੱਚਾ ਨਾ ਬੋਲਦਾ ਹੋਵੇ, ਜਾਂ 2 ਸਾਲ ਦਾ ਹੋ ਗਿਆ ਬਿਲਕੁਲ ਨਹੀਂ ਬੋਲ ਰਿਹਾ, ਚੌਪਈ ਸਾਹਿਬ ਜੀ ਦਾ ਜਲ ਅੱਗੇ ਰੱਖ ਕੇ ਅਤੇ ਪਾਠ ਕਰਕੇ ਉਹਨੂੰ ਜਲ ਪਿਆਓ, ਸਤਿਗੁਰੂ ਵਰਤਣਗੇ। ਹੁਣ ਇੱਥੇ ਇਹਦਾ ਅਰਥ ਦੂਜਾ ਵੀ ਬਣ ਜਾਂਦਾ। ਦੂਜਾ ਅਰਥ ਕੀ? ਕਿਉਂਕਿ ਤੁਸੀਂ ਕਈ ਕਹੋਗੇ ਸਾਨੂੰ ਤਾਂ ਰਸਨਾ ਮਿਲੀ ਹੋਈ ਹੈ, ਅਸੀਂ ਕਿਹੜੇ ਗੂੰਗੇ ਹਾਂ, ਲੇਕਿਨ ਤੁਹਾਡੇ 'ਚੋਂ ਵੀ ਜਿਹਨੂੰ ਅਜੇ ਨਾਮ ਮਿੱਠਾ ਨਹੀਂ ਲੱਗਾ, ਜਿਹਨੂੰ ਅਜੇ ਸਿਮਰਨ ਮਿੱਠਾ ਨਹੀਂ ਲੱਗਾ, ਪਾਠ ਕਰਦੇ ਹੋ ਤੇ ਮਨ ਕਾਲਾ ਪੈਂਦਾ, ਰਸਨਾ ਨਾਲ ਅਜੇ ਨਾਮ ਚੱਲਿਆ ਨਹੀਂ, ਕਹਿੰਦੇ ਉਹ ਵੀ ਰਸਨਾ ਗੂੰਗੀ ਹੈ ਜਿਹਨੂੰ ਨਾਮ ਮਿੱਠਾ ਨਹੀਂ ਲੱਗਦਾ। ਆਹ ਸਤਨਾਮ ਉਹ ਵੀ ਗੂੰਗੀ। ਤੇ ਚੌਪਈ ਸਾਹਿਬ ਜੀ ਦੀ ਬਾਣੀ ਦੇ ਜੋ ਪਾਠ ਕਰਦਾ, ਕਹਿੰਦੇ ਉਹਦੀ ਗੂੰਗੀ ਰਸਨਾ ਨਾਮ ਚੱਲ ਪੈਂਦਾ, ਨਾਮ ਚੱਲ ਪੈਂਦਾ। ਨੋਟ ਕਰਨਾ, ਤੁਹਾਡੇ ਚੋਂ ਹੀ ਕੋਈ ਬੀਬੀ ਕੋਈ ਵੀਰ ਬੰਗਲਾ ਸਾਹਿਬ ਜਾਵੇ, ਸੀਸਗੰਜ ਸਾਹਿਬ ਜਾਵੇ, ਰੋਜ਼ ਪੰਜ ਪਾਠ ਜਪਜੀ ਸਾਹਿਬ ਕਰ ਰਿਹਾ, ਘੜੀ ਤੇ ਤਰੀਕ ਵੇਖੇ, ਨਾਲ ਦੇ ਨਾਲ ਗੱਲ ਕਰੇ, ਤਿੰਨ ਦਿਨ ਰਹਿ ਗਏ ਆ ਇਸ਼ਾਰਾ ਲੈਣ, ਤਿੰਨ ਦਿਨ ਰਹਿ ਗਏ। ਉਹ ਪੁੱਛੇ ਵੀ ਕਾਹਦੇ ਤਿੰਨ ਦਿਨ? ਉਹ ਫਲਾਣਿਆਂ ਮਹਾਂਪੁਰਸ਼ਾਂ ਨੂੰ ਕੋਈ ਬੇਨਤੀ ਕੀਤੀ ਸੀ, ਉਹ ਕਹਿੰਦੇ 40 ਦਿਨ ਪੰਜ ਪਾਠ ਜਪਜੀ ਸਾਹਿਬ ਰੋਜ਼ ਕਰਨੇ, ਬੰਗਲਾ ਸਾਹਿਬ 37 ਲੰਘ ਗਏ ਨੇ, 3 ਰਹਿ ਗਏ ਨੇ, ਬਸ ਪਤਾ ਨਹੀਂ ਕਦੋਂ ਮੁੱਕਣਗੇ, 3 ਰਹਿ ਗਏ। ਨੋਟ ਕਰਿਓ, ਪਾਠ ਕਰ ਰਿਹਾ ਪਰ ਅਜੇ ਮਿੱਠਾ ਨਹੀਂ ਲੱਗਾ। ਹੱਕ ਸਤਨਾਮ, ਅਜੇ ਗਿਣਤੀ ਮਿਣਤੀ 'ਚ ਅਜੇ ਮਿੱਠਾ ਨਹੀਂ ਲੱਗਾ, ਅਜੇ ਦਿਨ ਗਿਣਦਾ ਪਿਆ ਕਦੋਂ ਮੁੱਕਣ ਅਤੇ ਪੰਜ ਪਾਠ ਖਤਮ ਕਰਾਂ, ਇਹ ਅਜੇ ਚੱਲਿਆ ਨਹੀਂ, ਇਹ ਗੂੰਗੀ ਅਜੇ ਰਸਨਾ। ਇੱਕ ਦਿਨ ਇਹੋ ਜਿਹਾ ਆ ਜਾਂਦਾ ਕਿ ਸਾਧ ਸੰਗਤ, ਅਕਾਲੀ ਫੂਲਾ ਸਿੰਘ ਦਾ ਮੈਂ ਇਤਿਹਾਸ ਪੜ੍ਹਿਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹਨਾਂ ਦੇ ਇਤਿਹਾਸ 'ਚ ਲਿਖਿਆ ਉਹਨਾਂ ਦਾ ਥਲਵਾਂ ਬੁੱਲ ਹਰ ਵੇਲੇ ਫਰਕਦਾ ਰਹਿੰਦਾ ਸੀ, ਨਾਮ ਚੱਲਦਾ ਰਹਿੰਦਾ ਸੀ। ਆਖੋ ਸਤਨਾਮ, ਨਾਮ ਚੱਲਦਾ ਰਹਿਣਾ ਹਰ ਵੇਲੇ। ਕਿਤੇ ਤੇ ਦਿਨ ਗਿਣੇ ਜਾ ਰਹੇ ਨੇ, ਇਹਨੂੰ ਕਹਿੰਦੇ ਨੇ ਅਜੇ ਬੱਧਾ ਚੱਟੀ ਹੈ। ਇਸ ਢੰਗ ਨਾਲ ਉਹ ਵੀ ਰੂਹਾਂ ਰਸਨਾ ਗੂੰਗੀਆਂ ਨੇ ਜਿਹੜੇ ਅਜੇ ਆਪਣੇ ਆਪ ਨਾਮ ਨਹੀਂ ਚੱਲਿਆ। ਆਖੋ ਸਤਨਾਮ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਚੌਪਈ ਸਾਹਿਬ ਜੀ ਦੀ ਬਾਣੀ ਦਾ ਲੜ ਫੜਦੇ ਨੇ, ਨਾਮ ਜਪਣ ਤੋਂ ਵੀ ਜੇ ਰਸਨਾ ਗੂੰਗੀ ਹੈ ਉਹਦੇ ਵਿੱਚ ਨਾਮ ਚੱਲ ਪੈਂਦਾ। ਅਤੇ ਇਹਦਾ ਅਰਥ ਦੂਜੇ ਬੰਨੇ ਵੀ ਜਾਂਦਾ, ਜਿੱਧਰ ਮੈਂ ਆਪ ਜੀ ਨੂੰ ਬੇਨਤੀ ਕੀਤੀ। ਅਤੇ ਜੇ ਸਾਡੀ ਰਸਨਾ 'ਚ ਨਾਮ ਨਹੀਂ ਨਾ ਚੱਲਿਆ, ਤਾਂ ਮਹਾਰਾਜ ਨੇ ਆਖਿਆ ਜੀ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਬਿਸਰੇ ਗੋਬਿੰਦ ਰਾਏ, ਦਿਨੋ ਦਿਨ ਘਟੀਏ। ਇਹ ਪਹਿਲਾ ਮਹਾਤਮ ਮਹਾਰਾਜ ਨੇ ਕਿਹਾ, ਸੁਨੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ। ਹੁਣ ਅੱਗੋਂ ਕਹਿੰਦੇ ਜੀ ਸੁਣੇ ਮੂੜ ਚਿਤ ਲਾਏ ਚਤਰਤਾ ਆਵਈ। ਮੂੜ ਕਹਿੰਦੇ ਮੂਰਖ ਨੂੰ, ਚਤਰ ਕਹਿੰਦੇ ਨੇ ਵੀ ਸਿਆਣਾ ਹੋ ਗਿਆ, ਅਕਲਮੰਦ ਹੋ ਗਿਆ। ਕਹਿੰਦੇ ਕੋਈ ਬੰਦਾ ਬਿਲਕੁਲ ਮੂੜ ਹੈ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਜੇ ਚੌਪਈ ਸਾਹਿਬ ਜੀ ਦੀ ਬਾਣੀ ਦਾ ਲੜ ਫੜੇ ਤਾਂ ਉਹ ਵੀ ਅਕਲਮੰਦ ਹੋ ਸਕਦਾ ਹੈ। ਆਖੋ ਸਤਨਾਮ। ਇੱਥੇ ਫਿਰ ਮੈਂ ਬੇਨਤੀ ਕਰਦੇ ਹਾਂ, ਤੁਹਾਡੇ 'ਚੋਂ ਕਈ ਬੀਬੀਆਂ ਕਹਿੰਦੀਆਂ ਜੀ ਸਾਡਾ ਬੱਚਾ ਪੜ੍ਹਾਈ 'ਚੋਂ ਕਮਜ਼ੋਰ ਹੈ, ਕਮਜ਼ੋਰ। ਮਹਾਰਾਜ ਜੀ ਚੰਗੇ ਨੰਬਰ ਲਵੇ, ਅਕਲਮੰਦ ਹੋਵੇ, ਹੋ ਸਕੇ ਤਾਂ ਬੱਚੇ ਨੂੰ ਚੌਪਈ ਸਾਹਿਬ ਨਾਲ ਨਾਲ ਜਵਾਨੀ ਯਾਦ ਕਰਾਓ, ਕਰਾਓ ਬੜਾ ਰਸ ਜੇ। ਆ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਗੁਰੂ ਰਾਮਦਾਸ ਜੀ ਦੇ ਵਜ਼ੀਰ ਨੇ ਅੰਦਰ ਜਿਹੜੇ ਗ੍ਰੰਥੀ ਸਿੰਘ ਗਿਆਨੀ ਗੁਰਬਚਨ ਸਿੰਘ ਜੀ, ਅਤੇ ਇੱਕ ਜਗ੍ਹਾ ਮੈਂ ਵੀ ਬੱਚੇ ਦਾ ਜਨਮਦਿਨ ਮਨਾ ਰਹੇ ਸੀ, ਸਾਡਾ ਵੀ ਕੀਰਤਨ, ਉਹਨਾਂ ਦੀ ਵੀ ਅੱਧਾ ਘੰਟਾ ਕਥਾ ਕੀਤੀ, ਅਤੇ ਕਹਿਣ ਲੱਗੇ ਇੱਕ ਘਰ ਮੈਂ ਗਿਆ ਅਤੇ ਤੁਰਨ ਲੱਗਾ ਬਾਹਰ, ਅਤੇ ਉਹ ਘਰ ਦੇ ਕਹਿੰਦੇ ਜੀ 5 ਮਿੰਟ ਰੁਕ ਜਾਓ, ਸਾਡੇ ਬੱਚੇ ਨੇ ਚੌਪਈ ਸਾਹਿਬ ਜ਼ਬਾਨੀ ਯਾਦ ਕੀਤੀ ਹੈ ਅਤੇ ਸੁਣ ਜਾਓ। ਅਤੇ ਕਹਿੰਦੇ ਜਦੋਂ ਬੱਚੇ ਨੂੰ ਲੈ ਕੇ ਆਏ ਤਾਂ ਬੱਚੇ ਦੀ ਉਮਰ ਸਿਰਫ 2.5 ਸਾਲ, ਆਖੋ ਸਤਨਾਮ, 2.5 ਸਾਲ ਬੱਚਾ ਪੂਰਾ ਬੋਲਣਾ ਵੀ ਨਹੀਂ ਸਿੱਖਦਾ। ਅਤੇ ਕਹਿੰਦੇ ਮੈਨੂੰ ਕਾਹਲੀ ਬੜੀ, ਪਰ ਮੈਂ ਉਸ ਵੇਲੇ ਸੋਚਿਆ ਅੱਜ ਜੇ ਕਾਹਲੀ ਕੀਤੀ ਤਾਂ ਕੋਈ ਟੁੱਟ ਨਾ ਜਾਏ। ਬੱਚੇ ਨੂੰ ਉਤਸ਼ਾਹ ਮਿਲ ਜਾਂਦਾ, ਕੋਈ ਗੁਰੂ ਰਾਮਦਾਸ ਦਾ ਵੱਡਾ ਵਜ਼ੀਰ ਮੇਰੇ ਕੋਲ ਸੁਣਿਆ ਉਹਨਾਂ ਨੇ, ਕਹਿੰਦੇ 2.5 ਸਾਲ ਦੇ ਬੱਚੇ ਨੇ ਜਦੋਂ ਚੌਪਈ ਸਾਹਿਬ ਦਾ ਪਾਠ ਜ਼ਬਾਨੀ ਸੁਣਾਇਆ, ਅਤੇ ਗਿਆਨੀ ਗੁਰਬਚਨ ਸਿੰਘ ਕਹਿੰਦੇ ਮੇਰਾ ਹੱਥ ਉਹਦੀ ਮਾਂ ਦੇ ਪੈਰਾਂ ਵੱਲ ਗਿਆ। ਆਖੋ ਸਤਨਾਮ, ਕਿ ਇਹਦੇ ਵਿੱਚ ਤੇਰਾ ਵੀ ਉਪਰਾਲਾ ਹੈ, ਇਹ ਜ਼ਰੂਰ ਯਤਨ ਕਰਿਓ, ਬੜੀ ਸਿੱਖੀ ਫੈਲੇਗੀ।
ਬਾਕੀ ਜਲ ਅੱਗੇ ਰੱਖ ਕੇ ਚੁਪਈ ਸਾਹਿਬ ਪੜ੍ਹੋ, ਜਲ ਬੱਚੇ ਨੂੰ ਪਿਆਓ, ਉਹਨੂੰ ਬੱਚੇ ਕੋ ਵੀ ਕੋਸ਼ਿਸ਼ ਕਰੋ ਵੀ ਜ਼ਬਾਨੀ ਕੰਠ ਕਰੇ, ਗੁਟਕੇ 'ਤੇ ਪੜ੍ਹੇ। ਮਹਾਰਾਜ ਕਹਿੰਦੇ ਪੜ੍ਹਾਈ 'ਚ ਕਮਜ਼ੋਰ ਦਿਮਾਗ ਵੱਲੋਂ ਕਮਜ਼ੋਰ ਨੂੰ ਵੀ ਅਕਲਮੰਦ ਬਣ ਜਾਂਦਾ ਹੈ, ਸੁਣੇ ਮੂੜ ਚਿੱਤ ਲਾਏ ਚਤਰਤਾ ਆਵਈ। ਦੋ ਮਿੰਟ ਪੜ੍ਹ ਲਓ ਸਾਰੇ, 10 ਵੱਜ ਗਏ ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ 10-10 ਤੇ, ਕਿਉਂ ਗਾਂ ਦੀਵਾਨ ਨੇ ਅਤੇ ਅਰਦਾਸ ਦਾ ਵੀ ਹੁਕਮ ਲਾਇਆ ਇਹਨਾਂ ਨੇ। ਇੱਕ ਵਾਰੀ ਪੜ੍ਹ ਲਓ 2 ਮਿੰਟ, ਫਿਰ ਅਗਲੀਆਂ 2 ਪੰਕਤੀਆਂ ਦੇ ਅਰਥ ਬਾਬਾ ਜੀ ਕਰਾਣ।
ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ,
ਸਤਨਾਮ
ਸ੍ਰੀ
ਵਾਹਿਗੁਰੂ ਜੀ। ਮਹਾਰਾਜ ਅੱਗੋਂ ਮਹਾਤਮ ਦੱਸਦੇ ਨੇ, ਸੁਣੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤਰਤਾ ਆਵਈ। ਹੁਣ ਅੱਗੋਂ ਗੌਰ ਕਰਿਓ ਜੀ ਜਰਾ, ਦੁੱਖ ਦਰਦ ਭਾਉ, ਮੇਰੇ ਖਿਆਲ 'ਚ 80% ਸਿੱਖ ਵੀ ਭਾਉ 'ਚ ਨੇ। ਆਖੋ ਸਤਨਾਮ। ਉਹ ਕਾਂ ਹੀ ਕਾਂ ਹੀ ਮੀਟ ਦੀ ਹੱਡੀ ਸੁੱਟ ਜਾਏ ਨਾ ਕੋਠੇ 'ਤੇ, ਅਤੇ ਸਿੱਖ ਚੱਲ ਜਾਂਦਾ ਸਿਆਣਿਆਂ ਕੋਲ, ਕਹਿੰਦਾ ਜੀ ਪਤਾ ਨਹੀਂ ਇਹ ਕਿਸੇ ਗੁਆਂਢੀ ਨੇ ਕੀਤਾ, ਕਿਸੇ ਕੁਝ ਕੀਤਾ, ਮੇਰੇ ਘਰ ਹੱਡੀ ਡਿੱਗ ਪਈ ਮੀਟ। ਆਖੋ ਸਤਨਾਮ। ਅਤੇ ਅੱਗੋਂ ਉਹਨਾਂ ਦਾ ਵੀ ਵਪਾਰ ਹੈ, ਉਹ ਵੀ ਕਹਿੰਦੇ ਆ ਜਿਹੜਾ ਸੱਜੇ ਹੱਥ ਤੇਰਾ ਗੁਆਂਢੀ ਰਹਿੰਦਾ ਨਾ, ਇਹ ਉਹਦਾ ਹੀ ਘਰ ਹੈ। ਕੋਈ ਕਹਿੰਦਾ ਜੀ ਸਾਡੇ ਕੱਪੜੇ ਕੱਟੇ ਜਾਂਦੇ ਆ, ਕੋਈ ਕਹਿੰਦਾ ਸਾਡੇ ਘਰ ਜੀ ਛਿੱਟੇ ਪੈਂਦੇ ਨੇ, ਕੋਈ ਕਹਿੰਦਾ ਜੀ ਸਾਡੇ ਜੀ ਹੱਡੀ ਡਿੱਗ ਪਈ ਜੀ, ਕੋਈ ਕਹਿੰਦਾ ਜੀ ਸਾਡੇ ਘਰ ਮਾਂ ਆ ਗਈ ਜੀ। ਇਹੋ ਜਿਹੇ ਭੌਤ ਜਿਹੜਾ ਫਸਿਆ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਇਨਸਾਨ ਦੇ ਪੱਲੇ ਚੁਪਈ ਸਾਹਿਬ ਦਾ ਧਨ ਏ, ਉਹਨਾਂ ਦਾ ਵਾਲ ਵੀ ਇਹ ਚੀਜ਼ਾਂ ਵਿੰਗਾ ਨਹੀਂ ਕਰ ਸਕਦੀਆਂ। ਬਾਕੀ ਮੈਂ ਬੇਨਤੀ ਕਰਦਿਆਂ, ਇਹ ਤਾਂਤਰਿਕ ਵਿਦਿਆ ਕੁਝ ਹੈ, ਪਰ ਇੱਕ ਗੱਲ ਦਿਮਾਗ 'ਚ ਰੱਖਣਾ, ਪ੍ਰਤੱਖ ਸੂਰਜ ਪ੍ਰਕਾਸ਼ 'ਚ ਲਿਖਿਆ ਜੰਤਰ ਮੰਤਰ ਪੁੰਨ ਤੰਤਰ ਮਹਾਨਾ, ਇਹ ਹੈਗੇ ਨੇ ਜੰਤਰ ਮੰਤਰ ਅਤੇ ਤੰਤਰ, ਇਹ ਤਾਂਤਰਿਕ ਵਿਦਿਆ। ਤੁਸੀਂ ਇੱਕ ਸ਼ਹਿਰ ਦਾ ਨਾਂ ਸੁਣਿਆ ਹੋਏਗਾ ਅਹਿਮਦਗੜ੍ਹ, ਇਹ ਬਾਦਸ਼ਾਹ ਹੁੰਦਾ ਸੀ ਅਹਿਮਦ, ਅਤੇ ਉਹਦੇ ਮਨ 'ਚ ਆ ਗਿਆ ਸੀ ਵੀ ਆਪਣੇ ਨਾਂ 'ਤੇ ਮੈਂ ਸ਼ਹਿਰ ਵਸਾਉਣਾ, ਅਤੇ ਉਹ ਸ਼ਹਿਰ ਦੀ ਨਾ ਉਹਨੇ ਬਹੁਤ ਵੱਡੀ ਜਗ੍ਹਾ ਨਾ ਚਾਰ ਦੀਵਾਰੀ ਕਰਾਉਣੀ ਸ਼ੁਰੂ ਕਰ ਦਿੱਤੀ, ਜਿਵੇਂ ਤੁਹਾਡੇ ਸਭ ਦਿੱਲੀ ਦੀ ਕੋਈ ਚਾਰ ਦੀਵਾਰੀ ਸ਼ੁਰੂ ਹੋ ਜਾਵੇ, ਵੀ ਇਹਦੇ ਅੰਦਰ ਮੈਂ ਸ਼ਹਿਰ ਵਸਾਉਣਾ ਆਪਣੇ ਨਾਂ 'ਤੇ। ਇਹ ਅਹਿਮਦ ਬਾਦਸ਼ਾਹ ਸੀ, ਅਤੇ ਕਹਿੰਦੇ ਇੱਕ ਮਾਣਕ ਨਾਥ ਜੋਗੀ ਸੀ ਤਾਂਤਰਿਕ, ਉਹਦੀ ਨਿੱਘੀ ਜੀ ਝੁੱਗੀ ਸੀ ਅਤੇ ਉਹਨਾਂ ਨੇ ਢਾਹਤੀ ਜਦੋਂ ਸ਼ਹਿਰ ਦੀ ਚਾਰ ਦੀਵਾਰੀ ਕਰ ਰਹੇ ਸੀ, ਜਦੋਂ ਝੁੱਗੀ ਆ ਗਈ ਅਤੇ ਕੰਧ ਕਰਤੀ, ਅਤੇ ਉਹਨੂੰ ਮਾਣਕ ਨਾਥ ਜੋਗੀ ਤਾਂਤਰਿਕ ਸੀ ਬੜਾ ਗੁੱਸਾ, ਕੰਧ ਤੋਂ ਉਰੇ ਨਿੱਘੀ ਜੀ ਬਣਾ ਕੇ ਹੋਰ ਝੁੱਗੀ ਜੀ 'ਤੇ ਬੈਠਾ ਅਤੇ ਮਨ 'ਚ ਗੁੱਸਾ, ਅਤੇ ਉਹ ਲਿਖਿਆ ਕਿ ਸਾਰਾ ਦਿਨ ਨਾ ਉਹਨੇ ਆਪਣੇ ਤਾਂਤਰਿਕ ਮੰਤਰ ਪੜ੍ਹਨਾ ਅਤੇ ਤੱਪੜੀ ਸੀਣੀ, ਤੱਪੜੀ, ਅਤੇ
ਮਿਸਤਰੀਆਂ ਨੇ ਨਾ ਜੀ ਉਹਨੇ ਏਰੀਏ ਦੀ ਕੰਧ ਬਣਾਉਣੀ ਅਤੇ ਰਾਤ ਨੂੰ ਉਹਨੇ ਧਾਗਾ ਫੜ ਕੇ ਨਾ ਆਪਣਾ ਮੰਤਰ ਪੜ੍ਹਨਾ ਅਤੇ ਧਾਗਾ ਕੱਢਣਾ ਤੱਪੜੀ 'ਚੋਂ, ਜਿਉਂ ਜਿਉਂ ਧਾਗਾ ਕੱਢਣਾ ਉਧਰੋਂ ਕੰਧ ਡਿੱਗੀ ਜਾਣੀ। ਇਹ ਤਾਂਤਰਿਕ ਵਿਦਿਆ, ਇਸ਼ਾਰਾ ਲੈਣਾ। ਰਾਜੇ ਨੇ ਮਿਸਤਰੀਆਂ ਮਜ਼ਦੂਰਾਂ ਨੇ ਹੈਰਾਨ ਹੋਣਾ ਵੀ ਕੰਧ ਕਿਵੇਂ ਡਿੱਗ ਪੈਂਦੀ, ਕੋਈ ਹਨੇਰੀ ਨਹੀਂ, ਕੋਈ ਬਾਰਿਸ਼ ਨਹੀਂ, ਕੋਈ ਗੱਲ ਨਹੀਂ, ਕੋਈ ਟਾਣਾ। ਇੱਕ ਦਿਨ, ਦੂਜੇ ਦਿਨ, ਤੀਜੇ ਦਿਨ, ਅਖੀਰ ਰਾਜੇ ਨੇ ਕਿਹਾ ਪਤਾ ਲਾਓ, ਇਸ਼ਾਰਾ ਲੈਣਾ। ਬੜੀ ਲੰਬੀ ਗੱਲ ਹੈ, ਮੈਂ ਕੇਵਲ ਆਪ ਨੂੰ ਦੱਸ ਰਿਹਾ ਵੀ ਇਹ ਤਾਂਤਰਿਕ ਵਿਦਿਆ। ਬਾਕੀ ਉਹ ਜਿਹੜਾ ਜੋਗੀ ਮਾਣਕ ਨਾਥ, ਉਹਨੂੰ ਚਰਨਾਂ 'ਤੇ ਢਹਿਣਾ ਪਿਆ ਸੀ। ਅਹਿਮਦ ਬਾਦਸ਼ਾਹ ਹੋਇਆ ਜਿਹਨੇ ਆਪਣੇ ਨਾਂ 'ਤੇ ਅਹਿਮਦ ਗੜ ਵਸਾਇਆ, ਅਤੇ ਇਹ ਰਾਜੇ ਨੇ ਫਿਰ ਉਸ ਮਾਣਕ ਨਾਥ ਨਾਲ ਵਾਅਦਾ ਕੀਤਾ ਸੀ ਕਿ ਤੂੰ ਇਹ ਤਾਂਤਰਿਕ ਵਿਦਿਆ ਦਾ ਰਾਹ ਛੱਡ ਦੇ, ਦੁਨੀਆਂ ਨੂੰ ਜੋੜ, ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਜਿਸ ਜਗ੍ਹਾ ਤੋਂ ਤੇਰੀ ਝੁੱਗੀ ਢੱਠ ਕੇ ਸ਼ਹਿਰ ਦੀ ਕੰਧ ਲੱਗੀ ਏ, ਇਸ ਜਗ੍ਹਾ ਦਾ ਨਾਂ ਮੈਂ ਚੌਂਕ ਮਾਣਕ ਨਾਥ ਰੱਖਾਂਗਾ। ਆਖੋ ਸਤਨਾਮ ਹੈ। ਅੱਜ ਵੀ ਅਹਿਮਦਗੜ੍ਹ ਵਿੱਚ ਉਸ ਚੌਂਕ ਦਾ ਨਾਂ ਮਾਣਕ ਨਾਥ ਚੌਂਕ ਹੈ, ਉਹ ਜੋਗੀ ਦੇ ਨਾਂ 'ਤੇ। ਮੈਂ ਆਪ ਨੂੰ ਤਾਂ ਇਸ਼ਾਰਾ ਕੀਤਾ, ਤਾਂਤਰਿਕ ਵਿਦਿਆ ਕੀ ਹੈ। ਸਾਡੇ ਅੰਮ੍ਰਿਤਸਰ ਵਿੱਚ ਕੋਈ ਤੁਹਾਡੇ ਵਰਗਾ ਗੁਰਸਿੱਖ ਸੀ ਅਤੇ ਉਹਨੂੰ ਨਾਲ ਦੇ ਘਰ ਦੇ ਬੁਲਾ ਕੇ ਲੈ ਗਏ ਵੀ ਸਾਡੇ ਘਰ ਬਹੁਤ ਸਿਆਣੇ ਸੁਲਝੇ ਬੰਦੇ ਆਏ ਨੇ, ਤੁਸੀਂ ਵੀ ਕੋਈ ਬੇਨਤੀ ਕਰ ਲਓ, ਤੁਸੀਂ ਵੀ ਆ ਜਾਓ। ਉਹ ਚਲਾ ਗਿਆ। ਜਦੋਂ ਚਲਾ ਗਿਆ, ਉਹ ਤਾਂਤਰਿਕ ਸੀ, ਆਪਣੀ ਵਿਦਿਆ ਨਾਲ ਕੋਈ ਦੱਸਦਾ ਸੀ, ਕਰਦਾ ਸੀ। ਇੱਕ ਦਿਮਾਗ 'ਚ ਗੱਲ ਰੱਖਣਾ, ਬਾਬੇ ਨਾਨਕ ਦੀ ਬਾਣੀ ਇਹਨਾਂ ਸਭ ਤੋਂ ਉੱਤੇ ਹੈ, ਸਭ ਤੋਂ। ਕਹਿੰਦੇ ਉਹ ਗੁਰਸਿੱਖ ਕੋਲੋਂ ਰਿਹਾ ਨਾ ਗਿਆ ਅਤੇ ਉਸ ਤਾਂਤਰਿਕ ਨੂੰ ਕਹਿਣ ਲੱਗਾ, ਗੁਰਸਿੱਖ ਇਹ ਤਾਂਤਰਿਕ ਵਿਆਹ ਕਰਾਇਆ ਹੀ? ਕਹਿੰਦਾ ਨਹੀਂ। ਗੁਰਸਿੱਖ ਨੇ ਤਾਂਤਰਿਕ ਨੂੰ ਆਖਿਆ ਕਿਰਤ ਕਰਦਾ? ਕਹਿੰਦਾ ਨਹੀਂ। ਉਹ ਗੁਰਸਿੱਖ ਨੇ ਤਾਂਤਰਿਕ ਨੂੰ ਆਖਿਆ ਕਿ ਹੋਰ ਵੀ ਕਈ ਤਿਆਗ ਕੀਤੇ ਹੀ ਘਰ ਬਾਰ ਦਾ? ਹਾਂ। ਅਤੇ ਗੁਰਸਿੱਖ ਕਹਿੰਦਾ ਜੇ ਵਿਆਹ ਵੀ ਨਹੀਂ ਕਰਾਇਆ, ਕਿਰਤ ਵੀ ਨਹੀਂ ਕਰਦਾ, ਹੋਰ ਵੀ ਤਿਆਗ ਕੀਤਾ ਹੀ, ਆਹ ਕੀ ਤਾਂਤਰਿਕ ਵਿਦਿਆ ਲੈ ਕੇ ਆਪਣੀ ਸੋਭਾ ਦੇ ਵਿੱਚ ਨਿੱਕੇ ਜਿਹੇ ਦਾਇਰੇ 'ਚ ਫਸਿਆ, ਦੁਨੀਆ ਨੂੰ ਬੰਦਗੀ ਨਾਲ ਜੋੜ ਜੇ ਐਡਾ ਕੁਝ ਤਿਆਗਿਆ? ਆਖੋ ਸਤਨਾਮ। ਕਹਿੰਦੇ ਉਹ ਤਾਂਤਰਿਕ ਗੁੱਸੇ 'ਚ ਆ ਗਿਆ ਕਿ ਉਹ ਚੇਲੇ ਵੇਲੇ ਆਪਣੇ ਨਾਲ ਬੈਠੇ ਸੀ, ਬੇਇੱਜ਼ਤੀ ਮਹਿਸੂਸ ਹੋਈ ਅਤੇ ਆਹਮਣੇ ਸਾਹਮਣੇ ਬੈਠੇ ਅਤੇ ਉਹ ਤਾਂਤਰਿਕ ਕਹਿੰਦਾ ਮੈਂ ਹੁਣੇ ਆਪਣਾ ਮੰਤਰ ਪੜ੍ਹ ਕੇ ਤੈਨੂੰ ਇੱਥੇ ਹੀ ਪਗਲਾ ਜਿਹਾ ਬਣਾ ਦਿਆਂਗਾ ਆਪਣੀ ਤਾਂਤਰਿਕ ਵਿਦਿਆ ਨਾਲ। ਅਤੇ ਉਹ ਗੁਰਸੇ ਕਹਿਣ ਲੱਗਾ ਮੈਂ ਇੱਕ ਸੱਚਾਈ ਤੇਰੇ ਸਾਹਮਣੇ ਰੱਖੀ ਹੈ। ਉਹ ਤਾਂਤਰਿਕ ਗੁੱਸੇ 'ਚ, ਉਹਨੇ ਆਪਣਾ ਜੀ ਜੋ ਤਾਂਤਰਿਕ ਵਿਦਿਆ ਦਾ ਨਾ ਮੰਤਰ ਪੜ੍ਹਨਾ ਸ਼ੁਰੂ। ਇਹ ਸਾਡੇ ਅੰਮ੍ਰਿਤਸਰ 'ਚ ਕੀ ਅਖਬਾਰਾਂ 'ਚ ਵੀ ਇਹ ਗੱਲ ਆਈ। ਉਸ ਤਾਂਤਰਿਕ ਨੇ ਆਪਣਾ ਤਾਂਤਰਿਕ ਮੰਤਰ ਪੜ੍ਹਨਾ ਸ਼ੁਰੂ ਕਰਤਾ। ਹੁਣ ਜੋ ਪੜ੍ਹਦਾ ਉਸ ਵਿਦਿਆ ਮੁਤਾਬਕ, ਉਹ ਗੁਰਸਿੱਖ ਸਾਹਮਣੇ ਬੈਠਾ ਅਡੋਲ, ਕੁਝ ਨਹੀਂ ਹੋ ਰਿਹਾ। ਦੋ ਮਿੰਟ, ਪੰਜ ਮਿੰਟ, ਸੱਤ ਮਿੰਟ ਬੀਤੇ ਅਤੇ ਉਹ ਤਾਂਤਰਿਕ ਗੁਰਸਿੱਖ ਦੇ ਗੋਡੇ 'ਤੇ ਹੱਥ ਰੱਖ ਕੇ ਕਹਿੰਦਾ, ਕਹਿੰਦਾ ਸੱਚ ਦੱਸ ਕੀ ਕਰ ਰਿਹਾ? ਉਹ ਗੁਰਸਿੱਖ ਕਹਿੰਦਾ ਮੈਨੂੰ ਕੋਈ ਬਹੁਤੀ ਸਮਝ ਤਾਂ ਨਹੀਂ, ਤੂੰ ਪਤਾ ਨਹੀਂ ਕਿਹੜਾ ਵਾਰ ਮੇਰੇ 'ਤੇ ਕਰ ਰਿਹਾ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਚੁਪਈ ਸਾਹਿਬ ਪੜ੍ਹ ਰਿਹਾ। ਉਹ ਫਿਰ ਉਹ ਤਾਂਤਰਿਕ ਨੂੰ ਕਹਿਣਾ ਪਿਆ, ਕਹਿਣ ਲੱਗਾ ਪੁਰਖਾ ਜੀ ਦੀ ਬਾਣੀ ਪੜ੍ਹ ਰਿਹਾ ਸੈ ਨਾ, ਅਤੇ ਮੇਰੀ ਜਿਹੜੀ ਵਿਦਿਆ ਤਾਂਤਰਿਕ ਤੈਨੂੰ ਮਾਰਨੀ ਸੀ ਕਰ ਰਹੀ, ਵਿੱਚ ਜਿਹਦੀ ਬਾਣੀ ਉਹ ਪਹਿਰਾ ਦੇ ਰਿਹਾ। ਆਖੋ ਸਤਨਾਮ। ਉਹ ਪਹਿਰਾ ਦੇ ਰਿਹਾ, ਇਸ਼ਾਰਾ ਲੈਣਾ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਜੇ ਜੰਤਰ ਮੰਤਰ ਪੁੰਨ ਤੰਤਰ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ, ਇਹਨਾਂ ਸਭ ਤੋਂ ਉੱਤੇ ਬਲਵਾਨ ਏ ਵਿੱਚ ਬਾਣੀ ਅੰਮ੍ਰਿਤਸਰ। ਜਿਸ ਚੁਪਈ ਸਾਹਿਬ ਬਾਰੇ ਮਹਾਰਾਜ ਨੇ ਲਿਖਿਆ, ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੇ, ਭਉ ਨਿਕਟ ਨਹੀਂ ਰਹਿੰਦਾ। ਇਸ਼ਾਰਾ ਲੈਣਾ। ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਮਹਾਤਮ ਦੱਸਦੇ ਨੇ, ਚੁਪਈ ਸਾਹਿਬ ਦੀ ਬਖਸ਼ਿਸ਼, ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੇ। ਹੁਣ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ ਵਾਂ, ਬਈ ਭਉ ਵੀ ਨਿਕਟ ਨਹੀਂ ਰਹਿੰਦਾ ਜਿਹਦੇ ਕੋਲ ਚੁਪਈ ਸਾਹਿਬ ਦਾ ਧੰਨ ਏ। ਇਕੱਲੇ ਦੁਕੱਲੇ ਕਿਤੇ ਫਸ ਜਾਓ, ਔਖਾ ਸਮਾਂ ਬਣ ਜੇ, ਚੁਪਈ ਸਾਹਿਬ ਪੜ੍ਹ ਕੇ ਅਰਦਾਸ ਕਰਿਆ ਕਰੋ, ਮਾਲਕ ਕਿਸੇ ਰੂਪ 'ਚ ਆ ਕੇ ਜ਼ਰੂਰ ਰਸਤਾ ਬਖਸ਼ਦੇ ਨੇ, ਬੌੜਦੇ ਨੇ, ਬਾਂਹ ਫੜਦੇ ਨੇ। ਕਿਉਂ ਮੈਂ ਦਾਅਵੇ ਨਾਲ ਕਹਿੰਦਾ,
ਪਤਾ ਨਹੀਂ ਤੁਸੀਂ ਮੰਨੋ ਕਿ ਨਾ ਮੰਨੋ, ਮੇਰਾ ਕਲਗੀਆਂ ਵਾਲਾ ਕੱਟ ਕੱਟ ਵਿੱਚ ਆਖੋ ਸਤਨਾਮ। ਭਾਈ ਘਨਈਏ ਵਾਂਗ ਨਿੱਘੀ ਜੀ ਕੁੰਡੀ ਖੁੱਲ ਜੇ, ਵਾਂਗ ਸੰਗ ਹੈ ਗੁਰੂ ਮੇਰੇ ਸੰਗ ਸਦਾ ਹੈ। ਮਹਾਰਾਜ ਕਹਿੰਦੇ ਦੁੱਖ ਦਰਦ, ਅੱਜ ਮੈਂ ਸਵੇਰੇ ਹੀ ਵਿਚਾਰ ਕਰਨ ਡਿਆ ਸਾਂ, ਮੈਂ ਕਿਹਾ ਵੀ ਮਹਾਰਾਜ ਨੇ ਕਿਹਾ ਦੁੱਖ ਦਰਦ, ਨੋਟ ਕਰਿਓ ਜਰਾ, ਦੁੱਖ ਹੋਰ ਜੇ ਤੇ ਦਰਦ ਹੋਰ ਜੇ, ਇਹ ਬੜੀ ਡੂੰਘਾਈ ਜੇ। ਜਿੱਥੇ ਮਹਾਰਾਜ ਨੇ ਕਹਿਣਾ ਵੀ ਚੁਪਈ ਸਾਹਿਬ ਪੜ੍ਹਨ ਨਾਲ ਦੁੱਖ ਵੀ ਨਹੀਂ ਆਉਂਦੇ ਅਤੇ ਦਰਦ ਵੀ ਨਹੀਂ ਆਉਂਦਾ, ਦਰਦ ਦਾ ਕੋਈ ਮਤਲਬ ਹੋਰ ਜੇ ਅਤੇ ਦੁੱਖ ਦਾ ਹੋਰ ਜੇ। ਦੁੱਖ ਦਾ ਅਰਥ ਤਨ ਨਾਲ ਜੇ, ਕਹਿੰਦੇ ਜਿਹੜੇ ਤੇਰੇ ਤਨ ਦੇ ਦੁੱਖ ਚੁਪਈ ਸਾਹਿਬ ਦੀ ਬਖਸ਼ਿਸ਼ ਇਹ ਵੀ ਨਹੀਂ, ਅਤੇ ਦਰਦ ਦਾ ਅਰਥ ਆਤਮਾ ਨਾਲ ਜੇ। ਆ ਕਈ ਜਗ੍ਹਾ ਪੜ੍ਹਦੇ ਹੋ ਨਾ, ਦੀਨ ਦਰਦ ਦੁੱਖ ਭੰਜਣਾ, ਮੈਂ ਤੇਰੀ ਦੀਨ ਹੋ ਕੇ ਤੇਰੀ ਸਰਣ ਆਇਆ, ਕਿਉਂ ਤੂੰ ਦਰਦ ਵੀ ਅਤੇ ਦੁੱਖ ਦੋਵੇਂ ਭੰਜਣ ਵਾਲਾ। ਉਹ ਬਾਬਾ ਜੀ ਨੇ ਇੱਕ ਦਗਾ ਕਿਹਾ ਨਾ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਬੇਨਤੀ ਕੀਤੀ ਵੀ ਤੇਰੀ ਆਤਮਾ ਨਹੀਂ ਝੰਜੋੜੀ ਗਈ, ਆਤਮਾ ਸਰੀਰ ਨਹੀਂ, ਆਤਮਾ ਦਰਦ ਦਾ ਅਰਥ ਆਤਮਾ ਨਾਲ ਹੈ, ਆਤਮਾ ਨਾਲ। ਆ ਤੁਸੀਂ ਕਈ ਵਾਰੀ ਬਾਣੀ 'ਚ ਪੜ੍ਹਦੇ ਹੋ, ਦੁਖੀਆ ਦਰਦ ਵੰਤ ਦਰ ਆਇਆ, ਦਰਦ ਵੰਤ। ਇਹਦਾ ਪੰਗਤੀ ਦਾ ਅਰਥ ਕਿੱਧਰ ਜਾਂਦਾ? ਕਹਿੰਦੇ ਬਹੁਤ ਪਿਆਸ ਆਤਮਾ ਨੂੰ, ਜਵਾਬ ਨਾ ਹੇ ਵਾਹਿਗੁਰੂ ਮੈਂ ਦਰਦ ਲੈ ਕੇ ਇਸ ਆਤਮਾ ਦੀ ਪਿਆਸ ਦਾ ਤੇਰੀ ਦਰ 'ਤੇ ਆਇਆ। ਦਰਦ ਆਤਮਾ ਨੂੰ, ਦੁੱਖ ਸਰੀਰ ਨੂੰ। ਕਲਗੀਆਂ ਵਾਲੇ ਦੀ ਨਿੱਕੀ ਕੀ ਗੱਲ 'ਚ ਬੜੀ ਡੂੰਘੀ ਚੁੱਭੀ ਏ। ਮਹਾਰਾਜ ਕਹਿੰਦੇ ਜਿਹਦੇ ਪੱਲੇ 'ਚ ਪਈ ਸਾਹਿਬ ਦਾ ਧਨ ਏ, ਉਹਨੂੰ ਤਨ ਦੇ ਦੁੱਖ ਵੀ ਨਹੀਂ ਰਹਿੰਦੇ, ਉਹਨੂੰ ਆਤਮਾ ਦੇ ਦਰਦ ਵੀ ਨਹੀਂ ਰਹਿੰਦੇ। ਆਖੋ ਸਤਨਾਮ।